वैसाख धीरन क्यों वड़िया जिन्ना प्रेम विछो हर साजन पुरख विसार कै लगी माया धो पुत्र कलित्र ना संग धना हर अवनाशी ओ पलच पलच सगली मोई झूठे धंदे मो इकस हर के नाम बिन अगे लिए खो दो सार विगुचुना प्रभ बिन अवर न कोय प्रीतम चरणी जो लगे तिनकी निर्मल सो नानक की प्रभ बेनती प्रभ मिलो प्राप्त हो वैसाख सुहावा ता लगे जा संत भेटे हर सोए। चल रहे साल दा दूसरा महीना वैसाख इस महीने दा उपदेश करदे आया धन गुरु अर्जन देव जी महाराज इस बारह महा नामक बाणी विच फरमान करदे ने वैसाख दे महीने विच उन्हां दे हिरदे विच धीरज किस तरह हो सकदा है जिन्हां दे हिरदे तों परमात्मा दी दूरी है वांडे है एक पासे है परमात्मा जिन्हां दे हिरदे विच प्रेम दा विछोड़ा है प्रेम उत्पन्न नहीं होया प्रभु पैदा नहीं होया प्रभु नाल संबंध नहीं जुड़िया तो वैसाख दा महीना ते बेसबरी पैदा करेगा जीवन विच जल्दबाजी होवेगी बेसबरी होवेगी तबीयत विच कालापन होवेगा हर साजन पुरख विसार के लगी माया धो वैसाख दे महीने विच इसने परिपूर्ण परमात्मा नूं विसार क्यों दिता प्रेम दा विछोड़ा क्यों है तो साहिब कहिंदे ने ओ जो सज्जन है ओ जो पूरे होया परिपूर्ण परमात्मा है उन्हें इस वास्ते विसारे है कि धावना माया दी है मनुख दोहां देच एक दे प्रभाव हेठ जीवेगा या परमात्मा दे या माया दे कर्जे जिंदगी दसते दिए कि किस दे प्रभाव हेठ जी रहे है और जिस दे प्रभाव हेठ जी रहे है उस वर्गे उस दे कर्म हो जानगे अगर मनुख परमात्मा दे प्रभाव हेठ जी रहे है तो उदे कर्म परमात्मा मई उदी सोचनी परमात्मा मई उदी दृष्टि विच अमृत हो जाएगा उदी तकनी परमात्मा मई उदे बोल भी अमृतमई होणगे क्योंकि बोलना विच भी प्रभु आप होवेगा पर जे ए माया दे प्रभाव हेठ जी रहे है तो इदे बोलना विच भी माया इदी दृष्टि विच भी माया इदे हर कर्म दते माया दा प्रभाव होवेगा क्योंकि माया दा अपना एक खास प्रभाव है और बहुत सारी दुनिया इसे ही प्रभाव हेठ जी रही है बार बार अवतारी पुरुषां नूं आके मनुख नूं समझाना पे है कि तू छाया दे प्रभाव हेठ जी रहे हैं जिसकी छाया है उसका प्रभाव कबूल कर माया ते उसकी छाया है महामारी ताकि है छाया तो जो छाया दे प्रभाव हेठ जीवे ते जिसकी छाया है उसका प्रभाव ना कबूल करे तो ये कोई सियाणप नहीं है ये दानशमंदी नहीं है पर इत्थे प्रश्न खड़ा होंदा है कि माया ये संसार ये पदार्थ जे वाकई परमात्मा की छाया है तो छाया का इतना प्रभाव क्यों है दरअसल तपया होया भुखा ते प्यासा मनुख गर्मी का सताया होया अगर दरखत की छां थले आ गया तो कुछ चैन मिलता है कुछ सुख मिलता है भावे भुख नहीं मिटदी भावे प्यास नहीं मिटदी पर तपस दा थोड़ा जिया दुख मिटे है तो छाया का बस इतना ही प्रभाव है, माया का बस इतना ही प्रभाव है। भुख ते उदो मिटेगी जब दरखत का फल नसीब होवेगा, भुख ते प्यास उदो मिटेगी जब ए फल झोली विच पवेगा। फल परमात्मा का नाम है, ईश्वर का नाम ए फल है और ए सारिया भुखा नु शांत कर देंदा है। साच नाम आधार मेरा जिन भुखा सब गवाईया, सारिया ही भुखा मिट गईया, सारे दुख संताप नस गए क्योंकि परमात्मा दे नाम दी ए बरकत है, ए उसकी महानता है। तो साहब फरमान तय करदे ने जेडे माया दे प्रभाव हेठ जी रहे ने ओ सज्जन नु भुला देंदे ने। माया दा फिर रूप की है, पुत्र कलित्र ना संग धना हर अवनाशी ओ। पुत्र उदो माया बन जांदा है जद परमात्मा दे विचकार दीवार बन जाए, स्त्री उदो माया बन जांदी है जद मनुख दे विचकार ते परमात्मा दे विचकार दीवार दी तरह खड़ी हो जाए। धन भी उदो माया है जद परमात्मा दी याद विच ए दीवार दी तरह खड़ा हो जाए ते परमात्मा नू याद ना करन देवे। हर ओ रंग रूप माया है जो परमात्मा तक जान ना देवे, उदी याद विच बाधा खड़ी कर रहे। अगर पुत्र सहायक है, मददगार है परमात्मा दी याद विच तो पुत्र माया नहीं है। अगर स्त्री सहायक है, मददगार है, अमृत वेले उठण विच मदद कर रही है, बाणी पढ़न विच मदद कर रही है, प्रभु दी याद दे सहायता दे रही है, तो स्त्री माया नहीं है, ती प्रभु दी बख्शिश, इति उसकी रहमत। और धन भी जैसे जैसे घर विच वद्दा जा रहा है, हृदय विच धर्म वद्दा जाए, परमात्मा दी याद वद्दी जाए और धन करके दान दियां बिरतियां भी वद्दियां जान तो ए धन माया नहीं है, इते सहायक हो गया, इते मददगार हो गया। तो माया कईयां दी दासी है, कईयां दी मालकण है। गुरबाणी विच इस तरह दे दो रूप बयान कीते गए ने, माया दासी भगतां की कार कमावे। ए भगतां दी दासी है लेकिन संसारियां दी ते मालकण है। संसारियां दे आम जो इस दे प्रभाव हेठ जीवदे ने, माया उन्हां दे सिर ते बैठती है। ते जो परमात्मा दे प्रभाव हेठ जीवदे ने, माया उन्हां दे कदमां दे थल्ले आउंदी है। जिस दे कदमां दे थल्ले माया है, गल स्पष्ट हो गई, ए परमात्मा दे प्रभाव हेठ जी रहे है, इस दे मस्तक ते परमात्मा दा ज्ञान है, उस दा हथ है। और जिस सिर दे उत्ते माया आण बैठी है तो एक गल स्पष्ट हो गई, इस दी जिंदगी दे परमात्मा नदारित है। पुत्र स्त्री धन संपदा सारे दे सारे परमात्मा दे विचकार दीवार बन के जो है खड़े हो गए ने। साहिब कहने सारे दे सारे तेरी अखां दे सामने ओजन होने वाले ने, इन्हां दे चों बारी बारी संबंध दे टुटदे हां, देर नहीं लगदी, अविनाशी ते केवल एक परिपूर्ण परमात्मा है। पलच पलच सगली मोई झूठे धंधे मोह, माया दे धंधियां दे खज्जल खुआर होके आखिर एक दिन रूहानी मौत हो जाती है और नाले शरीरक मौत हो जाती है। इस तरह खज्जल खुआर होके अपना जीवन व्यर्थ गवा छड़दा है। इक्कस हर के नाम बिन अगे लईए खोर, परिपूर्ण परमात्मा दा इक्को ही नाम जो नाल जांदा है, इस तों इलावा जो कुछ भी कोल है सारा खोलिया जांदा है। ना जमीन नाल जांदी है, ना मकान, ना स्त्री नाल जांदी है, ना पुत्र, ना धन संपदा नाल जांदी है, ना यार दोस्त। इक सदीवी नाल रहण वाला है परिपूर्ण परमात्मा दा नाम। पर मनुख दी गफलत जो सदा अंग संग है, इत्थे ते उत्थे है, उस नाल कोई रिश्ता नहीं जोड़िया। ते जिन्हां दा संग वक्ती है, जिन्हां दा आसरा भी वक्ती है, जिन्हां दी नेड़ता वक्ती है, आरजी है, उन्हां दे आले दुआले ही ए भटक रहा है और सदी ही उन्होंने अपना संगी समझ बैठा है। साहब कहन नहीं एक सहर के नाम बिन अगे लिये खोए, जैसे इस संसार तो अगे चलना होंदा है सब कुछ खो लिया जाता है, सब कुछ इथे रह जाता है। दोए विसार विगुचना प्रभ बिन अवर न कोए, परमात्मा नु विसार के आखर विगुचना ख्वारी होना होंदा है प्रभ बिन अवर न कोए, और इस ख्वारी नु परमात्मा तो बिना होर कोई नहीं मिटा सकता। इस दुख नो, एक संताप नो, एक परिपूर्ण परमात्मा तो इलावा कोई नहीं दूर कर सकता। इस वास्ते धन गुरु अर्जन देव जी महाराज उपदेश करदे हैं, फरमान करदे ने, प्रीतम चरणी जो लगे तिनकी निर्मल सोए। वैसाख दे महीने विच जो परमात्मा दे चरणी लगदे ने उन्हां दी शोभा अति निर्मल होंदी है, उन्हां दी वडियाई अति निर्मल होंदी है। नानक की प्रभ बेनती प्रभ मिलो प्राप्त होए। धन गुरु अर्जन देव जी महाराज दसते ने वैसाख दे महीने विच इंज जोदड़ी करिया कर, नानक की प्रभ बेनती प्रभ मिलो प्राप्त होए। हे परिपूर्ण परमात्मा तेरे चरण कमलों में बिने है, प्रार्थना है, तू मिल, तू नेड़े आ, तेरा मिलना सुखदाई है, आनंदमयी है। वे साख सुहावा तां लगे जा संत भेटे हर सोए। वे साख दा महीना उसे लई सुहावना है, उसे लई महान है, जिनू संत दी संगत नसीब होवे ते हरी दी वडियाई करन दा मौका मिले। समझ लो विसाख दा महीना सुहावना हो गया, फलीभूत हो गया, आनंदमयी हो गया। हुण इसे महीने दे संबंध च जो कुछ धन गुरु नानक देव जी महाराज फरमान करदे ने आप सरवण करो।
विसाख भला साखां वेस करे, धन देखे हर द्वार आओ दया करे, घर आओ प्यारे दुत्ते तारे, तुद बिन अडन मोलो कीमत कौन करे, तुद भावा देख दिखावे ढोलो, दूर न जाना अंतर माना, हर का महल पछाना, नानक वैसा खी प्रभ पावे, सुरत सबद मन माना।
पहले पातशाह प्रकृति दी रूप रेखा वैसाख दे महीने दी इंज फरमान कर देने, वैसाख भला साखा वेस करे। वैसाख दा महीना अत्यंत भला है, दरख्तां विच नवियां कोंपलां फुटदियां ने, पतझड़ दी रुत्त तों बाद शाखां नवियां कोंपलां नूं जन्म देंदियां ने। वैसाख दा महीना वाकई उस मनुख लई महान है जिस दे अंदर कोई नवे जीवन दियां कोंपलां फुटन, कोई नवे ख्याल, कोई नवी तरजे जिंदगी, कोई नवा उमंग, कोई नवी तरंग, कोई नवा राग, कोई नवा रूप इस दे अंदर उत्पन्न होवे, जिड़ा इसने अज तक कदी वेख्या ना होवे, सुनिया ना होवे, रंग माणिया ना होवे। इस तरह किधरे दुनिया दियां, इस तरह दे रस दियां, इस तरह दे संसार दियां जे किधरे इस दे अंदर कोंपलां फुटन, तो महाराज कहंदे ने वैसाख दा महीना सुहावना है, भला है। प्रकृति ते अपने सुभाव दे मुताबिक वैसाख दे महीने च नवियां कोंपलां नूं जन्म देंदी है। चारों पासे पत्ते नवे आउंदे ने, शाखां अपने ढंग दा एक वेश धारण करदियां ने। साहिब उसे दा जिक्र पे करदे ने, वैसाख भला साखां वेस करे। शाखां शिंगारियां जांदियां ने, शाखां ते पत्तियां दा शिंगार आ जांदा है। जद वैसाख दा महीना बनस्पति नूं शिंगार देवे ते ऐ बंदे तू बिना शिंगारिया रह जावे, तू हार शिंगार तो बिना रह जावे। देखते सही प्रकृति बनस्पति नूं शिंगार दे रही है, तू वांझा क्यों रह गया, ये नवियां कौंपलां तेरे अंदर क्यों नहीं फुटियां, ਇਹ ਨਵੇਂ ਉਮੰਗ, ਇਹ ਨਵੇਂ ਤਰੰਗ, ਇਹ ਨਵਾਂ ਵੇਸ, ਇਹ ਨਵਾਂ ਸ਼ਿੰਗਾਰ, ਇਹ ਨਵੀਂ ਦੁਨੀਆਂ ਦੀ ਝਲਕ ਤੇਰੇ ਅੰਦਰੋਂ ਕਿਉਂ ਨਹੀਂ ਪੈਦਾ ਹੋਈ? ਦਰਅਸਲ ਪ੍ਰਮਾਤਮਾ ਸਦੀਵ ਹੀ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਆਧਾਰ। ਜਦ ਕੋਈ ਉਸਦਾ ਚਿੰਤਨ ਕਰਦਾ ਹੈ ਤੋ ਨਿਤ ਨਵੀਆਂ ਉਮੰਗਾਂ, ਨਿਤ ਨਵੇਂ ਅਨੁਭਵ, ਨਿਤ ਨਵੇਂ ਗੀਤ, ਨਿਤ ਨਵੇਂ ਸੰਗੀਤ ਦੀਆਂ ਧੁਨਾਂ ਉਸਦੇ ਅੰਦਰੋਂ ਜਨਮ ਲੈਂਦੀਆਂ ਨੇ ਔਰ ਇਤਨੀ ਨਵੀਨਤਾ ਦੀ ਵਰਖਾ ਹੁੰਦੀ ਹੈ ਉਹ ਬਿਸਮਾਦ ਹੋ ਜਾਂਦਾ ਹੈ, ਅਸਚਰਚਤਾ ਦੀ ਦੁਨੀਆਂ ਵਿਚ ਖੋ ਜਾਂਦਾ ਹੈ। ਉਸੇ ਹਾਲਤ ਵਿਚ ਤੇ ਬੋਲ ਨਿਕਲ ਪੈਂਦੇ ਨੇ ਬਿਸਮ ਬਿਸਮ ਬਿਸਮੇ ਹੀ ਭਈ ਹੈ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੂੰਗਾ ਮੁਸਕਾਰੇ। ਤੇ ਸਾਹਿਬ ਫਰਮਾਨ ਪਏ ਕਰਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦਿਲ ਦਿਮਾਗ ਇਕ ਕਵੀ ਦਾ ਹਿਰਦਾ ਹੈ, ਇਕ ਕਵੀ ਦਾ ਦਿਮਾਗ ਹੈ। ਅਕਾਲ ਪੁਰਖ ਨੇ ਜਿੱਥੇ ਆਪ ਨੂੰ ਸੰਦੇਸ਼ ਦੇਣ ਲਈ ਚੁਣਿਆ ਹੈ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਕਾਲ ਪੁਰਖ ਦਾ ਸੰਦੇਸ਼ ਗੀਤਾਂ ਦੇ ਰਾਹੀਂ, ਸੰਗੀਤ ਦੇ ਰਾਹੀਂ ਜਗਤ ਦੀ ਝੋਲੀ ਵਿਚ ਪਾ ਰਹੇ ਨੇ। ਧਨ ਸੋ ਰਾਗ ਸੁਰੰਗੜੇ ਅਲਾਪਤ ਸਭ ਦਿਖ ਜਾਏ। ਪਾਤਸ਼ਾਹ ਤੇ ਇੱਥੇ ਤੱਕ ਕਹਿੰਦੇ ਨੇ ਧਨ ਨੇ ਉਹ ਰਾਗ ਬੜੇ ਸੁੰਦਰ ਨੇ ਜਿਨ੍ਹਾਂ ਦੇ ਅਲਾਪ ਕਰਦਿਆਂ ਹੀ ਸਾਰੀ ਤਿੱਖਾ ਮਿਟ ਜਾਂਦੀ ਹੈ, ਚੈਨ ਮਿਲਦਾ ਹੈ, ਸਕੂਨ ਮਿਲਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੰਦਰ ਪ੍ਰਮਾਤਮਾ ਸੰਗੀਤ ਬਣ ਕੇ ਪ੍ਰਗਟ ਹੋਇਆ ਹੈ, ਪ੍ਰਮਾਤਮਾ ਗੀਤ ਬਣ ਕੇ ਪ੍ਰਗਟ ਹੋਇਆ ਹੈ, ਪ੍ਰਮਾਤਮਾ ਖੇੜਾ ਬਣ ਕੇ ਪ੍ਰਗਟ ਹੋਇਆ ਹੈ, ਪ੍ਰਮਾਤਮਾ ਗਿਆਨ ਬਣ ਕੇ ਪ੍ਰਗਟ ਹੋਇਆ ਹੈ। ਤੇ ਜਦ ਇਤਨਾ ਪ੍ਰਗਟ ਹੋਇਆ ਹੈ ਤਾਂ ਹੁਣ ਕੁਦਰਤੀ ਗੱਲ ਹੈ ਵੰਡਣਾ ਹੋਵੇਗਾ। ਇਹ ਵੰਡਣਾ ਇਸ ਤਰ੍ਹਾਂ ਹੁੰਦਾ ਹੈ ਜਦ ਕੋਈ ਫੁੱਲ ਆਪਣੀ ਪੂਰੀ ਸ਼ਕਤੀ ਨਾਲ ਭਰ ਜਾਂਦਾ ਹੈ ਤਾਂ ਉਸਦੇ ਚੋਂ ਮਹਿਕ ਡੁੱਲ ਡੁੱਲ ਕੇ ਪੈਂਦੀ ਹੈ। ਹੁਣ ਚਾਹੇ ਕੋਈ ਲੈਣ ਵਾਲਾ ਹੋਵੇ ਚਾਹੇ ਨਾ ਲੈਣ ਵਾਲਾ ਹੋਵੇ ਪਰ ਫੁੱਲ ਵੰਡੀ ਜਾ ਰਿਹਾ ਹੈ, ਮਹਿਕ ਵੰਡੀ ਜਾ ਰਿਹਾ ਹੈ। ਇਸੇ ਤਰੀਕੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਹਿਰਦਾ ਆਪ ਰਸ ਦੇ ਨਾਲ, ਗੀਤ ਦੇ ਨਾਲ, ਸੰਗੀਤ ਦੇ ਨਾਲ, ਪ੍ਰਭੂ ਦੀ ਦਇਆ ਨਾਲ ਤੇ ਦੈਵੀ ਗੁਣਾਂ ਨਾਲ ਇਤਨੇ ਭਰ ਗਏ ਨੇ ਨੌ ਖੰਡ ਪ੍ਰਿਥਵੀ ਦੇ ਚ ਵੰਡਦੇ ਰਹੇ। ਦੇਖਣ ਵਿਚ ਆਇਆ ਕੋਈ ਮਨੁੱਖ ਵੰਡੇਗਾ, ਚਲੋ ਆਪਣੇ ਘਰ ਦੇ ਚ ਵੰਡ ਲਏਗਾ, ਕੁਛ ਸਾਜ਼ੋ ਸਮਾਨ, ਕੁਝ ਵਸਤਾਂ, ਕੁਝ ਪੁੱਤਰਾਂ ਦੇ ਚ ਵੰਡੇਗਾ, ਮਿੱਤਰਾਂ ਦੇ ਚ ਵੰਡ ਦੇਵੇਗਾ। ਤੇ ਕਿਸੇ ਦਾ ਦਾਇਰਾ ਜ਼ਰਾ ਵਸੀ ਹੋਇਆ ਤੋ ਚਲੋ ਆਪਣੇ ਮਹੱਲੇ ਦੇ ਚ ਵੰਡ ਲਏਗਾ, ਆਪਣੀ ਬਰਾਦਰੀ ਦੇ ਚ ਵੰਡ ਦੇਗਾ। ਤੇ ਹੋਰ ਵੀ ਸਰਾ ਕਿਧਰੇ ਵਸੀ ਹੋਇਆ ਤੋ ਵੱਧ ਤੋਂ ਵੱਧ ਆਪਣੇ ਸ਼ਹਿਰ ਦੇ ਚ ਵੰਡੇਗਾ ਜਾਂ ਆਪਣੇ ਪ੍ਰਾਂਤ ਦੇ ਚ ਵੰਡੇਗਾ। ਇਸ ਤਰ੍ਹਾਂ ਦਾ ਅੱਜ ਤੱਕ ਕੋਈ ਹੋਇਆ ਤੇ ਨਹੀਂ ਤੇ ਚਲੋ ਮੰਨ ਲੈਂਦੇ ਆ ਕਿ ਕੋਈ ਚਲੋ ਆਪਣੇ ਮੁਲਕ ਦੇ ਚ ਵੰਡੇਗਾ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਗੀਤ ਸੰਗੀਤ ਗਿਆਨ ਵਿਗਿਆਨ ਆਨੰਦ ਤੇ ਪਰਮ ਖੁਸ਼ੀ ਦੀ ਦੌਲਤ ਨੌ ਖੰਡ ਪ੍ਰਿਥਵੀ ਦੇ ਚ ਵੰਡੀ। ਪਰਮਾਤਮਾ ਹੀ ਅਨੰਤ ਰੂਪਾਂ ਵਿਚ ਗੁਰੂ ਨਾਨਕ ਦੇ ਅੰਦਰੋਂ ਪ੍ਰਗਟ ਹੋਇਆ ਔਰ ਆਪ ਵੰਡਣ ਨੂੰ ਚੱਲ ਪਏ ਨੇ। ਇਹ ਦਾਤਾ ਤਰ੍ਹਾਂ ਤਰ੍ਹਾਂ ਦੀਆਂ ਰੱਬੀ ਦਾਤਾਂ ਵੰਡਣ ਨੂੰ ਚੱਲ ਪਿਆ, ਚਾਹੇ ਸੁਮੇਰ ਤੇ ਬੈਠੇ ਨੇ ਜੋਗੀ ਉਨ੍ਹਾਂ ਦੀ ਝੋਲੀ ਵਿਚ ਵੀ ਪਾਣ ਨੂੰ ਚਲਾ ਗਿਆ, ਚਾਹੇ ਤਪਦੇ ਹੋਏ ਮੈਦਾਨਾਂ ਵਿਚ ਬੈਠੇ ਨੇ ਅਰਬ ਦੇ ਲੋਕ ਉਨ੍ਹਾਂ ਦੀ ਝੋਲੀ ਵਿਚ ਵੀ ਸ਼ਾਂਤੀ ਦੇਣ ਨੂੰ ਚਲਾ ਗਿਆ, ਚਾਹੇ ਜੰਗਲ ਉਜਾੜ ਬਿਆਵਾਨ ਵਿਚ ਬੈਠੇ ਨੇ ਲੋਕ ਉਨ੍ਹਾਂ ਦੀ ਝੋਲੀ ਵਿਚ ਵੀ ਬਰਕਤਾਂ ਖੇੜੇ ਤੇ ਖੁਸ਼ੀਆਂ ਪਾਣ ਜੋ ਹੈ ਚਲਾ ਗਿਆ, ਤੇ ਚਾਹੇ ਕੋਈ ਘਰ ਵਿਚ ਬੈਠੇ ਨੇ ਖਾਲੀ ਉਨ੍ਹਾਂ ਦੀ ਝੋਲੀ ਵੀ ਭਰਨ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਨੇ। ਆਪ ਵਿਸਾਖ ਦੇ ਮਹੀਨੇ ਦਾ ਜੋ ਪ੍ਰਾਕਿਰਤਿਕ ਰੂਪ ਹੈ ਇੰਜ ਬਿਆਨ ਕਰਦੇ ਨੇ, ਵਿਸਾਖ ਭਲਾ ਸਾਖਾਂ ਵੇਸ ਕਰੇ ਧਨ ਦੇ ਕੇ ਹਰ ਦੁਆਰ ਆਵੋ ਦਇਆ ਕਰੇ। ਵਿਸਾਖ ਦੇ ਮਹੀਨੇ ਵਿਚ ਜਿਵੇਂ ਦਰਖਤਾਂ ਨੇ ਨਵੀਆਂ ਕੌਂਪਲਾਂ ਦੇਖ ਲਈਆਂ, ਨਵੇਂ ਪੱਤੇ ਦੇਖ ਲਏ, ਨਵੀਂ ਹਰਿਆਵਲੀ ਦੇਖ ਲਈ, ਜੇ ਕਿਧਰੇ ਜੀਵ ਰੂਪੀ ਇਸਤਰੀ ਵੀ ਹਰੀ ਦਾ ਦੁਆਰ ਦੇਖ ਲਵੇ ਤੇ ਉਸਦੇ ਅੰਦਰੋਂ ਵੀ ਇਹ ਮੰਗ ਪੈਦਾ ਹੋ ਸਕਦੀ ਏ, ਹੇ ਪ੍ਰਭੂ ਆ ਤੂੰ ਮੇਰੇ ਹਿਰਦੇ ਚ, ਆ ਤੂੰ ਮੇਰੇ ਘਰ ਦੇ ਚ, ਤੇਰੀ ਝਲਕ ਜੇ ਇਤਨੀ ਸੁਹਾਵਣੀ ਹੈ ਤੇਰਾ ਮਿਲਣਾ ਕਿਤਨਾ ਆਨੰਦਮਈ ਹੋਵੇਗਾ। ਘਰ ਆਓ ਪਿਆਰੇ ਦੁੱਤਰ ਤਾਰੇ ਤੁਦ ਬਿਨ ਅੱਡ ਨਾ ਮੋਲੋ। ਉਹ ਫਿਰ ਬਿਰਹੇ ਦੀ ਮਾਰੀ ਹੋਈ ਇਸ ਤਰ੍ਹਾਂ ਜੋਦੜੀ ਕਰਦੀ ਏ, ਹੇ ਪਰਿਪੂਰਨ ਪ੍ਰਮਾਤਮਾ ਤੂੰ ਘਰ ਵਿਚ ਆ, ਤੇਰੇ ਤੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ, ਅੱਡ ਨਾ ਮੁੱਲੋ। ਤੂੰ ਹੋਵੇ ਤੇ ਮੈਂ ਲੱਖਾਂ ਦੀ, ਤੂੰ ਨਹੀਂ ਤੇ ਮੈਂ ਕੱਖ ਦੀ। ਇਹ ਪਰਿਪੂਰਨ ਪ੍ਰਮਾਤਮਾ ਤੇਰੇ ਨਾਲ ਹੀ ਮੇਰੀ ਮਹਾਨਤਾ ਹੈ। ਬਿਰਹੇ ਕੁੱਠੀ ਜੀਵ ਇਸਤਰੀ ਇਸ ਤਰ੍ਹਾਂ ਵਿਸਾਖ ਦੇ ਮਹੀਨੇ ਤੋਂ ਪ੍ਰਭਾਵਿਤ ਹੋ ਕੇ ਉਚਾਰਨ ਕਰਦੀ ਏ, ਘਰ ਆਓ ਪਿਆਰੇ ਦੁੱਤਰ ਤਾਰੇ, ਐ ਪਿਆਰੇ ਘਰ ਵਿਚ ਆਓ ਤਾਂ ਕਿ ਮੈਨੂੰ ਇਸ ਨਤਰੇ ਜਾਣ ਵਾਲੇ ਸੰਸਾਰ ਤੋਂ ਤਾਰਨ ਵਿਚ ਮਦਦਗਾਰ ਸਾਬਤ ਹੋ ਸਕੋ, ਮੈਨੂੰ ਪਾਰ ਕਰੋ। ਇੱਥੇ ਅਥਾਹ ਸਾਗਰ ਹੈ, ਅਥਾਹ ਲਹਿਰਾਂ ਨੇ, ਫਿਰ ਤੂਫਾਨ ਹੈ। ਇਹ ਪ੍ਰਭੂ ਹੇ ਪਿਆਰੇ ਘਰ ਵਿਚ ਆਓ, ਮੈਨੂੰ ਤਾਰੋ, ਕਿਉਂਕਿ ਮੈਂ ਐਸਾ ਸਮਝ ਲਿਆ ਤੁਦ ਬਿਨ ਅੱਡ ਨਾ ਮੋਲੋ, ਤੈਥੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ। ਬੇੜੀ ਦੀ ਮਹਾਨਤਾ ਮਲਾਹ ਕਰਕੇ ਹੈ। ਜੜੀ ਬੂਟੀਆਂ ਦੇ ਰਾਜ਼ ਵੈਦ ਲੋਕ ਪ੍ਰਗਟ ਕਰਦੇ ਨੇ, ਕਿਸੇ ਸਾਜ਼ ਦੀ ਮਹਾਨਤਾ ਸਾਜ਼ਿੰਦੇ ਕਰਕੇ ਹੈ। ਕਿਸੇ ਬੀਜ ਦਾ ਫਲੀ ਬਹੁਤ ਹੋਣਾ ਤੇ ਗੁਣਸ਼ਾਲੀ ਹੋਣਾ ਧਰਤੀ ਕਰਕੇ ਹੈ। ਇਸ ਤਰ੍ਹਾਂ ਮਨੁੱਖ ਦੀ ਸਾਰੀ ਮਹਾਨਤਾ ਪ੍ਰਮਾਤਮਾ ਕਰਕੇ ਹੈ। ਇੱਕ ਪ੍ਰਮਾਤਮਾ ਨੂੰ ਆਪਣੇ ਜੀਵਨ ਤੋਂ ਇੱਕ ਪਾਸੇ ਕਰ ਦਈਏ ਤਾਂ ਇੰਝ ਸਮਝ ਲਓ ਜੈਸੇ ਮਲਾਹ ਬੇੜੀ ਤੋਂ ਅਲੱਗ ਹੋ ਗਿਆ, ਜੈਸੇ ਬੀਜ ਤੋਂ ਜ਼ਮੀਨ ਅਡਰੀ ਹੋ ਗਈ, ਜੈਸੇ ਸਾਜ਼ ਤੋਂ ਸਾਜ਼ਿੰਦਾ ਅਲੱਗ ਹੋ ਗਿਆ ਤੇ ਸਾਜ਼ਿੰਦੇ ਤੋਂ ਬਿਨਾਂ ਇਹ ਸਾਜ਼ ਕਿਵੇਂ ਨੇ ਰੱਖਦਾ। ਇਹਦੇ ਚੋਂ ਸੰਗੀਤ ਨਹੀਂ ਨਿਕਲ ਸਕੇਗਾ, ਇਹਦੇ ਚੋਂ ਧੁਨ ਨਹੀਂ ਨਿਕਲ ਸਕੇਗੀ। ਇਹਦੇ ਜੋ ਰਾਗ ਸੰਗੀਤ ਧੁਨਾ ਸਨ ਇਹ ਤੇ ਸਾਜ਼ਿੰਦੇ ਕਰਕੇ ਸਨ। ਜੀਵਨ ਦੇ ਜੋ ਗੀਤ ਸੰਗੀਤ ਖੇੜਾ ਉਹ ਤੇ ਪ੍ਰਮਾਤਮਾ ਕਰਕੇ ਹੈ। ਇਸ ਵਾਸਤੇ ਆਖਿਆ ਗਿਆ ਤੂੰ ਤੇ ਪ੍ਰਮਾਤਮਾ ਦੀ ਬੰਸਰੀ ਬਣ ਜਾ, ਪਰਮਾਤਮਾ ਦਾ ਸਾਜ਼ ਬਣ ਜਾ, ਉਹਦੇ ਹੋਂਟਾਂ ਨਾਲ ਲੱਗ ਜਾ ਤਾਂ ਕਿ ਉਸਦੀ ਹਵਾ ਉਸਦੀ ਪ੍ਰੇਰਣਾ ਤੈਨੂੰ ਐਸੇ ਛੂਹੇ ਕਿ ਤੇਰਾ ਜੀਵਨ ਸੰਗੀਤਮਈ ਹੋ ਜਾਏ। ਸਾਜ਼ ਉਦੋਂ ਸੰਗੀਤਮਈ ਹੋ ਜਾਂਦਾ ਹੈ ਜਦ ਸਾਜ਼ਿੰਦੇ ਦੇ ਹੱਥ ਛੂੰਹਦੇ ਨੇ, ਸਾਜ਼ਿੰਦੇ ਦੇ ਹੋਂਟ ਛੂੰਹਦੇ ਨੇ। ਤੋ ਸਾਜ਼ ਇੱਕ ਮਹਾਨ ਆਵਾਜ਼ ਨੂੰ ਜਨਮ ਦਿੰਦਾ ਹੈ, ਯਕੀਨ ਜਾਣੋ ਜਦ ਹਿਰਦੇ ਨੂੰ ਪਰਮਾਤਮਾ ਛੂੰਹਦਾ ਹੈ। ਔਰ ਜਦ ਕੋਈ ਸਾਜ਼ ਦੀ ਤਰ੍ਹਾਂ ਆਪਣੇ ਆਪ ਨੂੰ ਪਰਮਾਤਮਾ ਦੇ ਇੰਜ ਹਵਾਲੇ ਕਰ ਦਿੰਦਾ ਹੈ ਜਿਵੇਂ ਕਿ ਸਾਜ਼ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ, ਤੋ ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ। ਇਹ ਤੇ ਇੱਕ ਪ੍ਰਤੀਕ ਨੇ ਕਿ ਬਾਂਸ ਦੀ ਪੌਂਗਰੀ ਬਾਂਸਰੀ ਬਣ ਗਈ, ਕ੍ਰਿਸ਼ਨ ਦੇ ਹੋਂਠਾਂ ਨੇ ਛੋਹੀ, ਉਹ ਤਰ੍ਹਾਂ ਤਰ੍ਹਾਂ ਦੇ ਸੰਗੀਤ ਨੂੰ ਜਨਮ ਦੇਣ ਲੱਗ ਪਈ। ਯਕੀਨ ਜਾਣੋ ਜਦ ਵੀ ਕੋਈ ਸਾਜ਼ ਦੀ ਤਰ੍ਹਾਂ ਬਣ ਜਾਏ ਤੇ ਪਰਮਾਤਮਾ ਦੇ ਹੋਂਠਾਂ ਨਾਲ ਲੱਗ ਜਾਏ, ਪਰਮਾਤਮਾ ਦੇ ਅੰਗ ਨਾਲ ਛੂਹ ਜਾਏ, ਤਾਂ ਉਸਦੇ ਬਰਕਤ ਭਰੇ ਹੱਥ ਉਸਦੇ ਅੰਮ੍ਰਿਤਮਈ ਚਿਹਰੇ ਦੇ ਨਾਲ ਉਸ ਸਾਜ਼ ਦੇ ਚੋਂ ਜਿਹੜੀ ਆਵਾਜ਼ ਪੈਦਾ ਹੁੰਦੀ ਹੈ ਉਸੇ ਨੂੰ ਵੇਦ ਕਹਿੰਦੇ ਨੇ, ਉਸੇ ਨੂੰ ਪੁਰਾਣ ਕਹਿੰਦੇ ਨੇ, ਉਸੇ ਨੂੰ ਅੰਜੀਲ ਕਹਿੰਦੇ ਨੇ, ਉਸੇ ਨੂੰ ਕੁਰਾਨ ਕਹਿੰਦੇ ਨੇ। ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਬਾਣੀ, ਇੱਥੇ ਸਾਰੇ ਦੇ ਸਾਰੇ ਖਸਮ ਦੇ ਬੋਲ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪ ਕਹਿੰਦੇ ਨੇ, ਜੈਸੇ ਮੈਂ ਆਵੇ ਖਸਮ ਕੀ ਬਾਣੀ ਤੈਸਲੇ ਕਰੀ ਗਿਆਨ ਵੇ ਲਾ ਲੋ। ਇੱਥੇ ਪਰਮਾਤਮਾ ਆਪ ਬੋਲਿਆ ਹੈ, ਇੱਥੇ ਉਸਦੀ ਮਿਹਰ ਉਸਦੀ ਬਖਸ਼ਿਸ਼, ਮੈਂ ਤੇ ਇੱਕ ਸਾਜ਼ ਸੀ ਉਸਨੇ ਵਜਾਇਆ ਹੈ, ਇਹ ਗੀਤ ਨਿਕਲਿਆ ਹੈ, ਇਹ ਸੰਗੀਤ ਨਿਕਲਿਆ ਹੈ। ਤੇ ਜਦ ਵੀ ਕੋਈ ਪਰਿਪੂਰਨ ਪਰਮਾਤਮਾ ਨੂੰ ਇੰਜ ਅਰਪਣ ਕਰਦਾ ਹੈ ਜੈਸੇ ਕੋਈ ਕੋਈ ਸਾਜ਼ ਸਾਜ਼ਿੰਦੇ ਦੇ ਹੱਥਾਂ ਜੋ ਹੈ ਚਲਾ ਜਾਂਦਾ ਹੈ, ਵਾਕਈ ਉਸ ਮਨੁੱਖ ਦੀ ਜ਼ਿੰਦਗੀ ਸੰਗੀਤਮਈ ਹੋ ਜਾਂਦੀ ਹੈ, ਗੀਤਮਈ ਹੋ ਜਾਂਦੀ ਹੈ, ਆਨੰਦਮਈ ਹੋ ਜਾਂਦੀ ਹੈ। ਇਸ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਏ ਕਰਦੇ ਨੇ, ਹੇ ਪਰਿਪੂਰਨ ਪਰਮਾਤਮਾ ਤੈਥੋਂ ਬਿਨਾ ਮੇਰਾ ਕੌਡੀ ਵੀ ਮੁੱਲ ਨਹੀਂ, ਕੀਮਤ ਕੌਣ ਕਰੇ ਤੁਧ ਭਾਵਾਂ ਦੇਖ ਦਿਖਾਵੇ ਢੋਲੋ। ਹੇ ਪਰਿਪੂਰਨ ਪ੍ਰਮਾਤਮਾ ਜੇ ਕੋਈ ਤੇਰਾ ਦੀਦਾਰ ਕਰਾਵੇ, ਦਿਖਾਵੇ, ਉਸ ਢੋਲ ਦੇ ਦਰਸ਼ਨ ਕਰਾਵੇ, ਤੂੰ ਕੌਣ ਕੀਮਤ ਪਾ ਸਕਦਾ ਹੈ, ਕੌਣ ਮੁੱਲ ਦੇ ਸਕਦਾ ਹੈ, ਤੂੰ ਤੇ ਅਮੁੱਲ ਹੈ। ਤੇ ਜਿਹੜਾ ਦਿਖਾਵੇ, ਜਿਹੜਾ ਉਸ ਪਾਸੇ ਦੀ ਪ੍ਰੇਰਣਾ ਦੇਵੇ, ਉਹ ਵੀ ਇਤਨਾ ਮਹਾਨ ਹੈ ਕਿ ਉਸਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਦੇ ਇੱਕ ਸ਼ਬਦ ਵਿੱਚ ਫਰਮਾਨ ਕਰਦੇ ਨੇ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੇਜੇ। ਜਿਸ ਪਿਆਰੇ ਦੀ ਮੈਨੂੰ ਕੋਈ ਗੱਲ ਸੁਣਾਵੇ, ਉਸਦੇ ਗੀਤ ਸੁਣਾਵੇ, ਉਸਦੀ ਗਲੀ ਦਾ ਪਤਾ ਦੱਸੇ, ਉਸਦੇ ਘਰ ਦਾ ਟਿਕਾਣਾ ਦੱਸੇ, ਤੋ ਫਿਰ ਉਸਨੂੰ ਨਜ਼ਰਾਨਾ ਕੀ ਦੇਈਏ, ਉਸਨੂੰ ਭੇਟਾ ਕੀ ਦੇਈਏ। ਇਹ ਗੁਰੂ ਨਾਨਕ ਨੇ ਇੱਕ ਸਵਾਲ ਖੜਾ ਕੀਤਾ ਹੈ ਔਰ ਇਸ ਸਵਾਲ ਦਾ ਆਪ ਹੀ ਜਵਾਬ ਦਿੰਦੇ ਨੇ। ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸੀਸ ਵਡੇ ਕਰ ਬੈਸਣ ਦੀਜੇ, ਵਿਣ ਸਿਰ ਸੇਵ ਕਰੀਜੇ। ਸਿਰ ਨੂੰ ਕੱਟ ਕੇ ਉਹਨੂੰ ਬੈਠਣ ਲਈ ਥਾਂ ਦੇਈਏ, ਉਹ ਕਿਸੇ ਇੱਟ ਤੇ ਨਾ ਬੈਠੇ, ਪਲੰਗ ਤੇ ਨਾ ਬੈਠੇ, ਸਿਰ ਤੇ ਬੈਠੇ। ਔਰ ਸਿਰ ਤੋਂ ਬਿਨਾਂ ਜਿਹੜਾ ਧੜ ਹੈ, ਇਹ ਉਸਦੀ ਸੇਵਾ ਚ ਜੁੜ ਜਾਏ, ਹੱਥ ਪੈਰ ਉਸਦੀ ਸੇਵਾ ਚ ਜੁੜ ਜਾਣ, ਤੇ ਸਿਰ ਉਸਦੇ ਬੈਠਣ ਲਈ ਸਿੰਘਾਸਣ ਬਣੇ। ਕਿਸ ਦੇ? ਜੋ ਪ੍ਰਮਾਤਮਾ ਦੀ ਗੱਲ ਕੇਵਲ ਸੁਣਾਵੇ, ਉਸਦੀ ਗਲੀ ਦਾ ਪਤਾ ਦੱਸਦੇ, ਉਸਦੇ ਘਰ ਦੇ ਚਕਰ ਚੈਨ ਦੱਸੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਿਰਹੀ ਹਿਰਦਾ ਇਤਨਾ ਸਦਕੇ ਜਾਂਦਾ ਹੈ ਉਸ ਤੋਂ, ਤੈ ਸਾਹਿਬ ਕੀ ਬਾਤ ਜੇ ਆਖੇ ਕਹੋ ਨਾਨਕ ਕਿਆ ਦੀਜੇ, ਸੀਸ ਵਡੇ ਕਰ ਬੈਸਣ ਦੀਜੇ, ਵਿਣ ਸਿਰ ਸੇ ਕਰੀਜੇ। ਤੇ ਸਾਹਿਬ ਕਹਿੰਦੇ ਨੇ ਉਸ ਢੋਲ ਦੇ ਕੋਈ ਦਰਸ਼ਨ ਕਰਾਵੇ, ਦਿਖਾਵੇ, ਐਸਾ ਪਰਿਪੂਰਨ ਪ੍ਰਮਾਤਮਾ ਜੋ ਅਮੁੱਲ ਹੈ, ਕਿ ਜੋ ਬਖਸ਼ਿਸ਼ ਕਰਕੇ ਉਸਦੀ ਗਲੀ ਦਾ ਸੰਦੇਸ਼ਾ ਦੇਵੇ, ਦਿਖਾਵੇ, ਉਹ ਵੀ ਮਹਾਨ ਹੈ, ਉਹ ਵੀ ਪੂਜਣ ਯੋਗ ਹੈ, ਉਸਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ। ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ। ਹੁਣ ਹੇ ਪਰਿਪੂਰਨ ਪ੍ਰਮਾਤਮਾ, ਮੈਂ ਤੈਨੂੰ ਦੂਰ ਨਹੀਂ ਜਾਣਦਾ, ਤੂੰ ਤਾਂ ਬਹੁਤ ਨੇੜੇ ਹੈ, ਬਹੁਤ ਨੇੜੇ ਹੈ। ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਮੇਰਾ ਹੱਥ ਵੀ ਜਿਤਨਾ ਮੇਰੇ ਤਨ ਤੋਂ ਦੂਰ ਜਾ ਸਕਦਾ ਹੈ, ਹੇ ਪ੍ਰਭੂ ਤੂੰ ਤੇ ਇਤਨਾ ਵੀ ਦੂਰ ਨਹੀਂ। ਕਹੇ ਰਵਿਦਾਸ ਹੱਥ ਤੇ ਨੇੜੇ ਸਹਿਜੇ ਹੋਏ ਸੋਈ, ਤੂੰ ਤੇ ਇਤਨਾ ਨਿਕਟ ਹੈ, ਇਤਨਾ ਜੋ ਹੈ ਨੇੜੇ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਦੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਤੂੰ ਤੇ ਸਦਾ ਵੇਖਦਾ ਪਿਆ, ਸਦਾ ਸੁਣਦਾ ਪਿਆ, ਸਦਾ ਛੂੰਦਾ ਪਿਆ, ਸਦਾ ਅੰਗ ਸੰਗ ਹੈ, ਪਰ ਪਤਾ ਨਹੀਂ ਮੈਂ ਕਿਉਂ ਤੈਨੂੰ ਦੂਰ ਸਮਝ ਲਿਆ। ਤੂੰ ਤੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ, ਤੂੰ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਦੂਰ ਨਹੀਂ ਜਾਣਦਾ, ਹੁਣ ਮੈਂ ਤੈਨੂੰ ਆਪਣੇ ਅੰਤ ਆਤਮੇ ਵਿਚ ਮੰਨਦਾ, ਔਰ ਮੈਂ ਵੇਖ ਲਿਆ ਹਰ ਕਾ ਮਹਿਲ ਪਛਾਣਾ, ਮੈਂ ਉਸ ਮਹਿਲ ਦੀ ਪਛਾਣ ਕਰ ਲਈ ਹੈ, ਮੈਂ ਉਸ ਟਿਕਾਣੇ ਨੂੰ ਜੋ ਹੈ ਵੇਖ ਲਿਆ। ਨਾਨਕ ਵੈਸਾ ਕੀ ਪ੍ਰਭ ਭਾਵੇ ਸੁਰਤ ਸਬਦ ਮਨ ਮਾਨਾ। ਅਗਰ ਵੈਸਾਖ ਦੇ ਮਹੀਨੇ ਵਿਚ ਕੋਈ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਮਨ ਨੂੰ ਮਨਾ ਲਵੇ, ਤੇ ਵੈਸਾਖ ਦਾ ਮਹੀਨਾ ਵੀ ਉਸ ਵਾਸਤੇ ਇੰਜ ਹੋਵੇਗਾ, ਨਵਾਂ ਖੇੜਾ, ਨਵੀਆਂ ਕੌਪਲਾਂ ਫੁੱਟਣਗੀਆਂ, ਸ਼ਾਖਾਂ ਵੇਸ਼ ਕਰਨਗੀਆਂ, ਵਾਕਈ ਉਸਦੀ ਜ਼ਿੰਦਗੀ ਸ਼ਿੰਗਾਰੀ ਜਾਵੇਗੀ, ਜਿਵੇਂ ਦਰਖਤ ਨਵੇਂ ਪੱਤਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ, ਜਿਵੇਂ ਦਰਖਤ ਫੁੱਲਾਂ ਨਾਲ ਸ਼ਿੰਗਾਰਿਆ ਜਾਂਦਾ ਹੈ, ਜਿਵੇਂ ਨਵੀਆਂ ਕੌਪਲਾਂ ਫੁੱਟਣ ਕਰਕੇ ਦਰਖਤ ਦਾ ਰੰਗ ਰੂਪ ਅਤਿਅੰਤ ਸੁੰਦਰ ਬਣ ਜਾਂਦਾ ਹੈ। ਇਸ ਤਰੀਕੇ ਨਾਲ ਵਿਸਾਖ ਦੇ ਮਹੀਨੇ ਚ ਹੇ ਪਰਿਪੂਰਨ ਪ੍ਰਮਾਤਮਾ, ਜੇ ਤੂੰ ਕਿਧਰੇ ਹਿਰਦੇ ਚ ਪ੍ਰਗਟ ਹੋ ਜਾਏ ਤੇ ਅਭਿਆਸੀ ਤੇਰਾ ਚਿੰਤਨ ਕਰੇ, ਤਾਂ ਉਸਦੀ ਜ਼ਿੰਦਗੀ ਇੰਜ ਹੋ ਜਾਂਦੀ ਏ, ਉਹ ਦਰਖਤ ਜਿਸ ਨੂੰ ਨਵੀਆਂ ਕੌਪਲਾਂ ਫੁੱਟੀਆਂ ਨੇ, ਨਵੇਂ ਫੁੱਲ ਲੱਗੇ ਨੇ, ਨਵੇਂ ਫਲ ਲੱਗੇ ਨੇ। ਔਰ ਐਸਾ ਹੋ ਸਕਦਾ ਹੈ ਕਿ ਕਿਸੇ ਦਰਖਤ ਨੂੰ ਫੁੱਲ ਲੱਗੇ ਨੇ, ਫਲ ਲੱਗੇ ਨੇ, ਪੱਤੇ ਲੱਗੇ ਨੇ, ਫਿਰ ਝੜ ਸਕਦੇ ਨੇ, ਪਰ ਕਿਧਰੇ ਮਨੁੱਖੀ ਜ਼ਿੰਦਗੀ ਨੂੰ ਇਹ ਫੁੱਲ ਫਲ ਲੱਗ ਜਾਣ कभी झड़दे भी नहीं। कबीर ऐसा बीज बोए बारह मास पलंद, शीतल छाया गहर पल पंछी केल करंद। फिर सदीवी खेड़ा बनिया रहा, सदीवी हरियावली बनी रही है। वैसाख दे महीने दा इस संदेश उपदेश धन गुरु अर्जन देव जी दा ते गुरु नानक देव जी महाराज दा साखा नवीं वेश दे विच लीन होईयां ने, नवे पत्ते निकल रहे ने, नवा शिंगार कर रही ने। ऐ बंदे तू पुरानियां गल्लां च उलझिया होया है, पुराने झमेलियां च उलझिया होया है। जीवन विच नवीनता नू जन्म दे, नवे ख्यालां नू जन्म दे, नवे गीत नू जन्म दे, नवे संगीत नू जन्म दे।